कारोबार में पहुंच गए हो या इस पवित्र स्थान पे यात्रा करने वास्ते बहुत शानदार से प्यार है। चार चीजों आदमी के पास जरूरी होया कर दिए जो सत्संग चाहते। पहली चीज है कि जो घरों चलता है उस वे श्रद्धा भरोसा से श्रद्धा का भी चोरी लैके जब हम चलता है तो जिन्ने कदम कोई चल के आने जगह का फल मिलया चल रहा है। इतने आके जब नमस्कार करने हैं तो पुठे लेके होया करते ने दब जाते हैं सीधे लेख जिहड़े पापां दे बोझ थले दबे पए बाहर निकलण दा जतन करदे ने उह इत्थे आ के बाहर निकल गए सुख दिंदे ने। तीसरा होया करदा है कि निमरता दे नाल जमीन जायदाद सेहत पैसा डंगा सवारियां जे अदा नहीं करदे ने जोर ला रहे जिन्ना वधा लग जा जिथों कमाई कर लू कमाई बना दे उहदे उत्ते भरोसा रखो बादशाह तू सानू सेहत दिंदा तेरे डरते जा रहे हैं। चोरी में कोई ऐसा शब्द पाई कोई ऐसा आदेश पाई जिदे नाली सुखी हो जाए निम्रता दे नाल बैठो। पहला जिहड़ा अभिमान का समान है उन्हें बाहर छड्यो दूर छड्यो द्वारियां दे इत्थे सत्संग दी इह गल चलदी क्योंकि इहदे नाल कोई लाभ नहीं होया गल। कबीर महाराज कहते हैं कि कबीर बांस बनाई बूझो क्यों मत डूबो पड़े जिमें बांस बड़ियाई के कहते हैं कोई भी बंदा डुबो चंदन के निकते वैसे बांस सुगंध ना हो रहना तो चंदन के नेड़े है पर सुगंधी सारिया हो जाती है बांस नहीं आती। इस तरह जो बीमारी कुछ होया करता है वो हिरदे के अंदर सुगंधी नहीं आती गुरबाणी की रस की गांव की निम्रता वाले सब कुछ लै लेंगे। देखो उच्चे खेत जो होया करते हैं पानी गुड़ जाता है ਅਜੇ ਤਾਂ ਬਹੁਤ ਉੱਚੇ ਹੈ ਨੀ ਜਿੱਥੇ ਅਸੀਂ ਰਹਿੰਦੇ ਹਾਂ ਬਹੁਤ ਵੱਡੇ ਉੱਚੇ ਉੱਚੇ ਖੇਤ ਨੇ ਪਾਣੀ ਡੁੱਲ ਜਾਂਦਾ ਵੱਟਾਂ ਲਾਉਂਦੇ ਨੇ ਮੱਕੀ ਬੀਜਣ ਦੀ ਵੀ ਗਿੱਲ ਨਹੀਂ ਰਹਿੰਦੀ। ਜਿਹੜੇ ਨੀਵੇਂ ਖੇਤ ਨੇ ਉਹਦੇ ਚ ਧਾਨ ਬੀਜ ਲਓ ਚਾਹੇ ਮੀਂਹ ਥੋੜਾ ਹੀ ਪਿਆ ਕਿਉਂਕਿ ਉਹਦੇ ਵਿੱਚ ਰੁਕ ਗਿਆ ਆ ਕੇ ਪਾਣੀ। ਇਸੇ ਤਰ੍ਹਾਂ ਜੋ ਬਿਮਾਨੀ ਜਿਹੜੇ ਨੇ ਇਹਨਾਂ ਚ ਗੁਰੂ ਦਾ ਉਪਦੇਸ਼ ਨਹੀਂ ਟਿਕਿਆ ਕਰਨਾ। ਜਿਹੜੇ ਨਿਮਰਤਾ ਵਾਲੇ ਨੇ ਗੁਰੂ ਦੇ ਦਰ ਤੇ ਸ਼ਰਧਾ ਭਰੋਸੇ ਨਾਲ ਆਉਂਦੇ ਆ ਉਹਨਾਂ ਦੇ ਹਿਰਦਿਆਂ ਚ ਗੁਰੂ ਦਾ ਉਪਦੇਸ਼ ਟਿਕ ਜਾਇਆ ਕਰਦਾ। ਚੌਥੀ ਗੱਲ ਹੋਇਆ ਕਰਦੀ ਹੈ ਕਿ ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰਨੇ ਕੰਨਾਂ ਦੇ ਨਾਲ ਬਾਣੀ ਸਰਵਣ ਕਰਨੀ ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ ਚ ਧਾਰਨ ਕਰਨੇ। ਜੇ ਗਲਤ ਰਸਤੇ ਦੇ ਚੱਲਦੇ ਆ ਉਹ ਰਸਤਾ ਛੱਡਣਾ ਤੇ ਉਹ ਰਸਤਾ ਲੈਣਾ ਜਿਹਦੇ ਵਿੱਚ ਆ ਕੇ ਸੁੱਖੇ ਸੁੱਖ ਨੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਹੈ। ਸੋ ਉਹ ਇਸ ਤਰ੍ਹਾਂ ਦੇ ਨਾਲ ਜਦੋਂ ਸਭ ਸੁਣ ਲਿਆ ਫਿਰ ਗੱਜ ਵੱਜ ਕੇ ਸ਼ਬਦ ਚ ਬੋਲੋ ਸਾਰੇ ਹਰ ਬੰਦਾ ਬੋਲ ਸਕਦਾ ਹਰ ਬੰਦਾ ਦੁਨੀਆ ਚ ਗਾ ਸਕਦਾ। ਕੋਈ ਇਹ ਰਾਜ ਨਹੀਂ ਆਪਾਂ ਕਰ ਰਹੇ ਸਿੱਧੀਆਂ ਧਾਰਨਾ ਤਾਂ ਕਿ ਸਮਝ ਆ ਜਾਣ ਹਿਰਦੇ ਚ ਬੈਠ ਜਾਣ। ਬਾਣੀ ਬੜੀ ਦੂਰ ਹੈ ਜੇ ਉਸਨੂੰ ਨਾ ਸਮਝਾਇਆ ਜਾਵੇ ਕੁਛ ਨਹੀਂ ਪਤਾ ਲੱਗਦਾ। ਪਰ ਜਦੋਂ ਆਪਾਂ ਧਾਰਨਾ ਬਣਾਉਂਦੇ ਹਾਂ ਉਹ ਇੱਕ ਤਰ੍ਹਾਂ ਦਾ ਸੈਂਸ ਹੋਇਆ ਕਰਦਾ ਉਹਦਾ ਭਾਵ ਹੋਇਆ ਕਰਦਾ ਵੀ ਮਹਾਰਾਜ ਦਾ ਸ਼ਬਦ ਕੀ ਕਹਿ ਰਿਹਾ ਸਾਦੀ ਬੋਲੀ ਦੇ ਵਿੱਚ ਗਾਇਆ ਜਾਂਦਾ ਹੈ। ਸੋ ਇਹਨੂੰ ਜਦ ਤੁਸੀਂ ਗੱਜ ਵੱਜ ਕੇ ਗਾਵੋਗੇ ਫਿਰ ਬਹੁਤ ਵੱਡਾ ਫਲ ਮਿਲੇਗਾ। ਕਈ ਕੋਟ ਦੇ ਜੱਗ ਬੜਾ ਸੁਣ ਰਾਵਣ ਹਾਰੇ ਰਾਮ ਕਈ ਕਰੋੜ ਜੱਗਾਂ ਦਾ ਫਲ ਮਿਲ ਜਾਏਗਾ। ਜੋ ਤਰਕ ਵਾਲਾ ਮਨ ਹੈ ਉਹ ਕਹਿੰਦੇ ਵੀ ਸਾਨੂੰ ਕੋਈ ਪਤਾ ਨਹੀਂ ਲੱਗੇ। ਪਹਿਲੀ ਗੱਲ ਤਾਂ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਗੱਲ ਨਾ ਅਲੰਕਾਰ ਲਿਖੀ ਹੈ ਨਾ ਕਿਸੇ ਨੂੰ ਖੁਸ਼ ਕਰਨ ਵਾਸਤੇ ਲਿਖੀ ਹੈ। ਧੁੱਪੀ ਬਾਣੀ ਆਈ ਦਰਗਾਹ ਤੋਂ ਆਈ ਹੋਈ ਚੀਜ਼ ਹੈ। ਗੁਰੂ ਮਹਾਰਾਜ ਇਸ ਨੂੰ ਸਾਡੇ ਤੱਕ ਪਹੁੰਚਾਉਣ ਵਾਸਤੇ ਬੜੇ ਸਿੱਧੇ ਅੱਖਰਾਂ ਦੇ ਵਿੱਚ ਸਿੱਧੀ ਬੋਲੀ ਵਿੱਚ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪ੍ਰਗਟ ਕੀਤੀ ਹੈ। ਸੋ ਇਹਦੇ ਉੱਤੇ ਚਿੰਤੂ ਕਰਨਾ ਮਨੁੱਖੀ ਦਿਮਾਗ ਦਾ ਘਟੀਆ ਪਣ ਹੈ ਅਣਜਾਣ ਪੁਣਾ ਹੈ। ਪਰ ਜੇ ਫੇਰ ਵੀ ਕਰੇ ਰੀਜ਼ਨ ਹਰ ਆਦਮੀ ਮੰਗਦਾ ਹੈ ਤਾਂ ਇਹ ਹੈ ਕਿ ਆਦਮੀ ਕਰੋੜਾਂ ਅਰਬਾਂ ਖਰਬਾਂ ਪਾਪਾਂ ਦਾ ਭਰਿਆ ਹੈ ਤੇ ਜਦੋਂ ਇੰਨਾ ਫਲ ਪ੍ਰਾਪਤ ਕਰਦਾ ਹੈ ਉਸ ਵੇਲੇ ਉਹਦੇ ਪਾਪ ਨਾਸ਼ ਹੋਣ ਲੱਗ ਜਾਂਦੇ। ਜਦੋਂ ਸਾਰੇ ਨਾਸ਼ ਹੋ ਜਾਣਗੇ ਫਿਰ ਉਹ ਗੁਰੂ ਧਾਰਨ ਕਰਦੇ ਆ ਕਿਉਂਕਿ ਗੁਰੂ ਸਤਿਗੁਰੂ ਜੋ ਹੈ ਭਾਗਾਂ ਦੇ ਬਗੈਰ ਮਿਲਿਆ ਕਰਦਾ। ਸੋ ਜਦੋਂ ਭਾਗ ਬਣ ਜਾਂਦੇ ਨੇ ਫਿਰ ਉਹਦੇ ਮਨ ਚ ਖਿਆਲ ਆਉਂਦਾ ਕਿ ਮੈਂ ਗੁਰੂ ਵਾਲਾ ਬਣ ਗਿਆ ਨਿਗੁਰਾ ਨਾਲ। ਉਸ ਤੋਂ ਬਾਅਦ ਗੁਰੂ ਵਾਲਾ ਬਣਦਾ ਫਿਰ ਉੱਥੋਂ ਸਭ ਤੋਂ ਉੱਤਮ ਚੀਜ਼ ਮਿਲ ਜਾਂਦੀ ਹੈ ਜਿਸਨੂੰ ਨਾਮ ਕਹਿੰਦੇ। ਨਾਮ ਜਿਸਨੂੰ ਵੀ ਮਿਲ ਗਿਆ ਮਹਾਰਾਜ ਕਹਿੰਦੇ ਉਹ ਚਾਰ ਯੁੱਗ ਵਾਸਤੇ ਉਹਦੀ ਗਰੰਟੀ ਹੋ ਜਾਂਦੀ ਹੈ ਕਿ ਉਹ ਲੜਕਾ ਨਹੀਂ ਜਾਂਦਾ ਜੇ ਉਹ ਰਹਿਤਾ ਦੇ ਟਾਈਮ ਵਿੱਚ। ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਦੂਜਾ। ਪਹਿਲਾਂ ਹੈ ਕਿ ਬਿਨ ਭਾਗਾਂ ਬਿਨਾਂ ਭਾਗਾਂ ਤੇ ਸਤਿਗੁਰ ਨਹੀਂ ਮਿਲਿਆ ਕਰਨਾ। ਬਿਨ ਭਾਗਾਂ ਸਤਿਗੁਰ ਨਾ ਪਾਈਏ ਬੁੱਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਦੂਜਾ। ਸੋ ਆਪਾਂ ਇੱਕ ਬਹੁਤ ਬੜੇ ਜੱਗ ਦੇ ਵਿੱਚ ਆਏ ਹਾਂ। ਬਹੁਤ ਬੜਾ ਜੱਗ ਹੈ, ਸਾਰੀ ਦੁਨੀਆਂ ਤੋਂ ਵੱਡਾ ਜੱਗ ਜੇ ਕੋਈ ਹੈ ਜਿਹਦਾ ਫਲ ਜਮਦੂਤ ਨਹੀਂ ਲੈ ਸਕਦੇ। ਬਾਕੀ ਤਾਂ ਸਾਰਿਆਂ ਨੂੰ ਲੁੱਟ ਲੈਂਦੇ ਨੇ ਸਾਧ ਸਿੰਘ ਜੀ ਜਦੋਂ ਰਸਤੇ ਜਾਂਦੀ ਹੈ ਪ੍ਰਲੋਕ ਨੂੰ। ਇਹ ਜੇ ਨਹੀਂ ਲੁੱਟਿਆ ਜਾਂਦਾ ਤਾਂ ਹਰੀ ਦਾ ਜਸ ਨਹੀਂ ਲੁੱਟਿਆ ਜਾਂਦਾ। ਇਹ ਵੱਡਾ ਹੈ ਸਰਨਾਏ ਉਹ ਗੁਣ ਗੁਣ ਗੋਬਿੰਦ ਦਾ। ਸੋ ਗੋਬਿੰਦ ਦੇ ਗੁਣ ਗਾਉਣ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਹਾਂ। ਸੋ ਜਿੰਨਾ ਕੁ ਜੇ ਇੱਥੇ ਲੁੱਟ ਹੁੰਦਾ ਹੈ ਲੁੱਟ ਲਓ ਪ੍ਰਭੂ ਦਾ ਨਾਮ। ਤੋਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਫਿਰ ਪਾਤਸ਼ਾਹ ਬਚਾਓਗੇ ਜੋ ਪ੍ਰਾਣ ਜਾਏਗੇ। ਸੋ ਨਾਮ ਜਪਣ ਵਾਸਤੇ ਬਹੁਤ ਸਮਾਂ ਲੰਘ ਗਿਆ, ਕੋਈ ਤਕਰੀਬਨ ਅੰਦਾਜ਼ਾ ਲਾਉਂਦੇ ਨੇ 60 ਕਰੋੜ ਸਾਲ ਆਪਾਂ ਨੂੰ ਘੁੰਮਦੇ ਹੋਏ, ਕਿੰਨੀਆਂ ਜੂਨਾਂ ਚ ਗਏ ਹਾਂ, ਕਿੱਥੇ ਕਿੱਥੇ ਜਾ ਕੇ ਤਜਰਬੇ ਕਰੇ, 42 ਲੱਖ ਕਿਸਮ ਦੇ ਸਰੀਰ ਅਸੀਂ ਪਾਣੀ ਵਿੱਚ ਹੋ ਗਏ। ਆ ਮੱਛੀਆਂ ਕੱਠੀਆਂ, ਜੇਲ ਮੱਛੀਆਂ, ਛੋਟੀਆਂ ਮੱਛੀਆਂ ਬਣ ਰਹੇ, ਫਲ ਫਲ ਖਾਂਦੇ ਰਹੇ ਨੇ ਸਭ। ਆਹ ਜਿਹੜਾ ਤੁਹਾਨੂੰ ਸਰੀਰ ਨਜ਼ਰ ਆਉਂਦਾ, ਇਹਦੇ ਚ ਦੋ ਚੀਜ਼ਾਂ ਨੇ, ਇੱਕ ਤਾਂ 5 ਤੱਤ ਦਾ ਇੱਕ ਕਾਰਖਾਨਾ ਜਿਹਾ ਬਣਿਆ ਹੋਇਆ, ਆ ਜਿਹੜਾ ਜਿਹਨੂੰ ਮਨੁੱਖ ਕਹਿੰਦੇ ਨੇ, ਇੱਕ ਇਹਦੇ ਵਿੱਚ ਰੂਹ ਹੈ ਜਿਹੜੀ ਭਟਕਦੀ ਫਿਰਦੀ ਹੈ। ਸਵੇਰ ਨੂੰ ਫਿਰਦੇ ਫਿਰਦੇ ਨੂੰ ਮਹਾਰਾਜ ਕਹਿੰਦੇ, ਫਿਰਦੇ ਬਹੁਤੇ ਯੁੱਗ ਆ ਰਹੇ ਹੋ, ਮਾਨਸ ਦੇ ਰਹੇ ਨਾਨਕ ਕੈਦ ਮਿਲੇ ਜੀ ਬੜੀਆ ਸਿਮਰਤ ਤਾਂ ਨੇ। ਬਾਰੀ ਆ ਗਈ ਹੈ ਕਿ ਹੁਣ ਤੋਂ ਕਿਉਂ ਨੀ ਨਾਮ ਜਪਦਾ, ਕਿਉਂ ਗਲਤ ਗੱਲਾਂ ਚ ਪੈ ਗਿਆ, ਬੜੀ ਦੇਰ ਹੋ ਗਈ ਤੈਨੂੰ ਘੁੰਮਦੇ। ਸੋ ਜਿਸ ਕੰਮ ਦੇ ਵਾਸਤੇ ਅਸੀਂ ਆਏ ਹਾਂ, ਜੋ ਉਸ ਕੰਮ ਦੇ ਬਾਰੇ ਸੋਚਦਾ ਨਹੀਂ, ਮਹਾਰਾਜ ਕਹਿੰਦੇ ਫਿਰ ਉਹਨੂੰ ਮਨੁੱਖ ਨਾ ਕਰੋ। ਆਵਨਾਏ ਸ੍ਰਿਸ਼ਟ ਮੈਂ ਬਿਨ ਬੁਝੇ ਪਸ਼ਟ, ਪਸ਼ੂ ਤੇ ਠੋਰ ਵਰਗਾ ਹੈ ਜਿਹਨੂੰ ਪਤਾ ਨਹੀਂ ਕਿ ਮੇਰਾ ਸਮਾਂ ਲੰਘਦਾ ਤੁਰਿਆ ਜਾ ਰਿਹਾ। 24,000 ਸਵਾਸ ਰੋਜ਼ ਲੰਘ ਜਾਂਦੇ, ਕਿੱਡਾ ਘਾਟਾ ਸਾਨੂੰ ਪੈ ਜਾਂਦਾ। ਸਵਾਸ ਕਿੰਨਾ ਕੀਮਤੀ ਹੈ, ਬੜੇ ਬੜੇ ਪੁੱਛ ਕੇ ਦੇਖੋ। ਇੱਕ ਇਤਿਹਾਸਿਕ ਬਾਤ ਹੈ ਕਿ ਸਿਕੰਦਰ ਯੂਨਾਨ ਦਾ ਬਾਦਸ਼ਾਹ ਇੱਥੇ ਆਇਆ ਸੀ, ਇਹ 2 ਲੱਖ ਫੌਜ ਲੈ ਕੇ ਚੜਿਆ ਸੀ। 20 ਸਾਲ ਦੀ ਉਮਰ ਚ ਉਹਨੇ ਤਾਸ਼ਕੰਦ, ਮਾਸਕੋ, ਲੈਨਿਨਗ੍ਰਾਦ, ਇਹ ਸਾਰੇ ਜਿਹੜੇ ਸ਼ਹਿਰ ਸੀ ਉਸ ਵੇਲੇ ਦੇ, ਇਹ ਭਾਵੇਂ ਬਾਅਦ ਚ ਬਣੇ, ਲੈਨਿਨਗ੍ਰਾਦ ਨਾ ਹੋਰ ਸੀ ਉਹਦਾ, ਇਹ ਸਾਰੇ ਇਰਾਨ, ਅਫਗਾਨਿਸਤਾਨ, ਅਫਰੀਕਾ, ਇਹ ਜਿੱਤਣ ਤੋਂ ਬਾਅਦ ਦਾ ਹਿੰਦੁਸਤਾਨ ਚ ਆਇਆ। ਇੱਥੇ ਆ ਕੇ ਰਾਵੀ ਦੇ ਕੰਢੇ, ਜੇਹਲਮ ਦੇ ਕੰਢੇ ਇਹਦਾ ਬੜਾ ਭਾਰਾ ਯੁੱਧ ਹੋਇਆ। ਲਾਹੌਰ ਵਿੱਚ ਰਾਜਾ ਰਾਜ ਕਰਦਾ ਸੀ, ਫੋਰਸ ਬਹੁਤ ਮੁਸ਼ਕਲ ਦੇ ਰਾਜ ਛੋਟੇ ਜਿਹੇ ਰਾਜੇ ਨੂੰ ਦਿੱਤਿਆ। ਉਹਦੇ ਬਾਅਦ ਇਹ ਫੌਜ ਨੇ ਜਵਾਬ ਦਿੱਤਾ ਵੀ ਅਸੀਂ ਗਾਂ ਨਹੀਂ ਜਾਣਾ, ਵੀ ਇਹ ਤਾਂ ਬਹੁਤ ਬਹਾਦਰ ਲੋਕ ਨੇ, ਐਸੇ ਨਹੀਂ ਸੀ ਜੈਸੇ ਹੋਣ ਵਾਲੇ। ਮਸ਼ਹੂਰ ਸੀ ਸਾਰੀ ਦੁਨੀਆ, ਕੋਈ ਭਾਰਤ ਵੱਲ ਨੂੰ ਮੂੰਹ ਨਹੀਂ ਸੀ ਕਰਿਆ ਕਰਦਾ, ਕਰੈਕਟਰ ਸੀ ਇੱਥੇ, ਮਰਿਆਦਾ ਸੀ, ਧਰਮ ਦਾ ਰਾਜ ਸੀ, ਧਰਮ ਦਾ ਜੀਵਨ ਸੀ, ਅਧਰਮ ਨਹੀਂ ਸੀ ਉਸ ਵੇਲੇ। ਸੋ ਜੋ ਧਰਮੀ ਬੰਦਾ ਹੁੰਦਾ ਉਹਦਾ ਤੇਜ ਪ੍ਰਤਾਪ ਵੱਧ ਜਾਏਗਾ, ਬੰਦਗੀ ਕਰਨ ਵਾਲੇ ਦਾ ਤੇਜ ਪ੍ਰਤਾਪ ਵੱਧ ਜਾਂਦਾ, ਕੁਦਰਤੀ ਅਸੂਲ ਨੇ। ਜਿੰਨਾ ਵਿਕਾਰੀ ਹੋਏਗਾ ਉਹਨਾਂ ਅਭਿਮਾਨ ਵੱਧ ਜਾਏਗਾ, ਵਿੱਚ ਕੁਛ ਨਹੀਂ ਆਉਂਦਾ ਉਹਦੇ। ਸੋ ਜਵਾਬ ਇਹ ਤਾਂ ਵਾਪਸ ਚ ਰਹਿ ਗਿਆ, ਸਿੰਧ ਵਿੱਚ ਹੀ ਹੁੰਦਾ ਹੋਇਆ, ਬਾਬਲ ਕੁੰਤੀ ਆਦਨ ਕੋਲ ਦੀ ਲੰਘਣਾ ਹੋਇਆ, ਉੱਥੇ ਸਮੁੰਦਰ ਚ ਲਾ ਗਿਆ, ਗਰਮ ਸਾਗਰ ਹੋ ਗਿਆ। ਇੰਨਾ ਬਿਮਾਰ ਹੋਇਆ ਕਿ ਕੋਈ ਦਵਾਈ ਨਹੀਂ ਲੱਗੇ। ਉਸ ਵੇਲੇ ਉਹਨੇ ਹਕੀਮਾਂ ਨੂੰ ਬੁਲਾਇਆ, ਜੋਸ਼ੀਆਂ ਨੂੰ ਬੁਲਾਇਆ, ਹਕੀਮਾਂ ਨੂੰ ਪੁੱਛਿਆ ਵੀ ਕੀ ਗੱਲ ਦਵਾਈ ਨਹੀਂ ਕਰਦੀ। ਕਹਿੰਦੇ ਮਹਾਰਾਜ, ਦਵਾਈਆਂ ਅਸੀਂ ਚੰਗੇ ਤੇ ਚੰਗੀਆਂ ਦੇ ਰਹੇ ਹਾਂ, ਪਰ ਦਵਾਈ ਤਾਂ ਲੱਗਿਆ ਕਰਦੀ ਹੈ ਔਖਤ ਆਏ ਰਾਤ ਵਿੱਚ ਆਪ ਖਲੋਇਆ, ਜੇ ਵੈਲੂ ਦੀ ਨਿਗਾਹ ਹੋਵੇ ਤਾਂ ਦਵਾਈ ਲੱਗਦੀ ਹੈ, ਨਹੀਂ ਦੁਨੀਆਂ ਜੀ ਕਰਦਾ ਦਵਾਈਆਂ ਲੈ ਲੋਗੇ ਤਾਂ ਮਰੇ ਹੀ ਪਾਈਦਾ। ਜਦੋਂ ਉਹਦੀ ਨਜ਼ਰ ਦੂਜੇ ਪਾਸੇ ਹੋ ਜਾਵੇ ਫਿਰ ਦਵਾਈਆਂ ਨਹੀਂ ਲੱਗਦੀਆਂ, ਫਿਰ ਉਹ ਲਿਹਾਜ਼ ਕੋਈ ਨਹੀਂ ਕਾਲ ਪਿੱਛੇ ਨਹੀਂ ਕਰਦਾ। ਦਵਾਈਆਂ ਉਹਨਾਂ ਚਿਰ ਲੱਗਦੀਆਂ ਨੇ ਜਿੰਨੀ ਦੇਰ ਤੱਕ ਵੈਲੂ ਦੀ ਨਿਗਾਹ ਦੇ ਉੱਤੇ, ਜਦੋਂ ਤੱਕ ਖੜਾ ਹੋਏ ਦੇ ਵਿੱਚ। ਕਹਿੰਦੇ ਦਵਾਈ ਉਹੀ ਹੈ, ਗਲਤੀ ਕੋਈ ਨਹੀਂ ਹੈ, ਪਰ ਫਿਰ ਪਤਾ ਨਹੀਂ ਲੱਗਦਾ ਸਾਨੂੰ ਕਿਉਂ ਨਹੀਂ ਦਵਾਈ ਲੱਗਦੀ। ਜੋਸ਼ੀਆਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਕਿਤੇ ਮੇਰੀ ਮੌਤ ਤਾਂ ਨਹੀਂ ਆ ਗਈ, ਮੌਤ ਉਹ ਸਾਰੀ ਦੁਨੀਆਂ ਕਰਦੀ ਹੈ, ਸਭ ਕਰਦੇ ਨੇ, ਕੋਈ ਨਹੀਂ ਹੈ ਜਿਹੜਾ ਮੌਤ ਨੂੰ ਪਸੰਦ ਕਰੇ, ਕਿਉਂਕਿ ਅਗਲੇ ਦਾ ਅਗਲੇ ਲੋਕ ਦਾ ਪਤਾ ਨਹੀਂ ਜਿੱਥੇ ਅਸੀਂ ਜਾਣਾ ਹੈ। ਕਿਤੇ ਜਾਇਦਾਦਾਂ ਬਣਾ ਲਈਆਂ, ਸਵਾਰੀਆਂ ਬਣਾ ਲਈਆਂ, ਟਰੈਕਟਰ ਬਣਾ ਲਏ, ਟਾਲੀਆਂ ਬਣਾ ਲਈਆਂ, ਪਰਿਵਾਰ ਹੈ, ਪਰ ਜਿੱਥੇ ਅੱਗੇ ਜਾਣਾ ਜੀਵ ਨੇ ਇਕੱਲੇ ਨੇ, ਉੱਥੇ ਤਾਂ ਪਤਾ ਹੀ ਨਹੀਂ ਹੈ ਵੀ ਅੱਗੇ ਕਿਵੇਂ ਵਰਤਣਾ ਹੈ, ਕੀ ਹਾਲ ਚਾਲ ਹੈ, ਕਿਸ ਤਰ੍ਹਾਂ ਨਾਲ ਸਾਡਾ ਉੱਥੇ ਨਿਪਟਾਰਾ ਹੋਏਗਾ। ਨਾ ਅਸੀਂ ਧਿਆਨ ਨਾਲ ਸੁਣਦੇ ਹਾਂ ਅਤੇ ਨਾ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ, ਇਹਨੂੰ ਜ਼ਿਆਦਾ ਮੋਸਤਾ ਹੋਰ ਕੋਈ ਹੋਇਆ ਨਹੀਂ ਕਰ। ਅੱਖਾਂ ਨੀਤੀਆਂ ਤੇ ਬਿੱਲੀ ਨਹੀਂ ਹਟਦੀ ਦੂਰ ਤੋਂ, ਕਾਰ ਤੇ ਆਉਣਾ ਹੀ ਆਉਣਾ ਹੈ, ਚੱਪ ਕੇ ਛੱਡਣ ਦਾ ਬੜਿਆ ਬੜਿਆ। ਆ ਮੈਂ ਜਦ ਇੱਥੇ ਸੀ 12 ਸਾਲ ਲੰਘੇ, ਅੱਜ ਬਹੁਤ ਸਾਰੇ ਪ੍ਰੇਮੀ ਮਿਲੇ, ਬੜੇ ਤਕੜੇ ਸੀ, ਬੜੀ ਦੂਰ ਦੂਰ ਤੱਕ ਜਾਂਦੇ ਸੀ, ਹੁਣ ਸਰੀਰ ਪੁਰਾਣੇ ਹੋਏ ਸਾਰੇ ਹੋਏ, ਕਿਉਂਕਿ ਤਿੰਨ ਅਵਸਥਾ ਨੇ, ਬਾਲ ਜਵਾਨੀ ਜਾਂ ਬਿਰਧ ਹੁਣ, ਤੀਨ ਅਵਸਥਾ ਜਾਣ, ਹੁਣ ਚੌਥੀ ਅਵਸਥਾ ਦਾ ਸੰਸਾਰ ਤੋਂ ਜਾਣ ਲਈ ਹੋਇਆ ਕਰਦੀ ਹੈ, ਸਭ ਨੇ ਜਾਂਦੇ, ਇਤਨਾ ਨੇ ਆਪਣਾ ਅੱਗਾ ਸਮਾਰ ਲਿਆ, ਇਤਨਾ ਨੂੰ ਪਤਾ ਨਹੀਂ, ਇੱਕ ਜਿਹੜੇ ਨੇ ਉਹ ਫੇਰ ਜਾ ਕੇ ਗੇੜੇ ਖਾਂਦੇ ਆ, ਫੇਰ ਪਛਤਾਉਣਾ ਪੈਂਦਾ, ਕਰਨਾ ਮਤੋਂ ਸੋ ਮੈਂ ਕੀ ਹੋ ਪਰੇ ਉਹ ਰੋ ਕੇ ਸੰਤ ਨਾਨਕ ਸਮੇਂ ਉਹ ਰੰਗ ਗਏ ਉਹ ਆਪ ਕੇ ਉਹ ਰੋ ਤਾਂ, ਤੇ ਜਦੋਂ ਫਾਲਿਆ ਸੰਦੂਕਾਂ ਨੇ ਫੇਰ ਤਾਂ ਰੋਣਾ ਰੋਣਾ ਕੋਈ ਮਤਲਬ ਨਹੀਂ ਉਸ ਤਰ੍ਹਾਂ, ਜੇ ਸਮਝਣਾ ਪਹਿਲਾਂ ਪਹਿਲਾਂ ਸਮਝ ਲੈਣਾ ਚਾਹੀਦਾ। ਸੋ ਮੌਤ ਦਾ ਡਰ ਜੇ ਕਿਸੇ ਨੂੰ ਨਹੀਂ ਆਇਆ ਤਾਂ ਉਹ ਸੰਤਾਂ ਨੂੰ ਨਹੀਂ ਹੁੰਦਾ, ਉਹ ਇਸ ਕਰਕੇ ਨਹੀਂ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਕਿੱਥੇ ਗਿਆ। ਉਹ ਇੰਨੇ ਆਨੰਦ ਦੇ ਦੇਸ਼ ਵਿੱਚ ਜਾਂਦੇ ਨੇ ਜਿਹਨੂੰ ਵੇਖ ਨੂੰ ਬੁਰਾ ਸ਼ਹਿਰ ਕੋ ਨਾ ਰੂਹ ਰੋਹ ਨਹੀਂ ਤੇ ਸੌ, ਨਾ ਉੱਥੇ ਦੁੱਖ ਹੈ, ਨਾ ਕੋਈ ਨਿਵੇਸ਼ ਹੈ, ਨਾ ਕੋਈ ਘੱਟ ਹੈ, ਨਾ ਵੱਧ ਹੈ, ਨਾ ਉੱਥੇ ਮੌਤ ਹੈ। ਮਹਾਰਾਜ ਕਹਿੰਦੇ ਨਾਨਕ ਵਧਾ ਕਰ ਰਹਾ ਜਿੱਥੇ ਬਿਰਤ ਨਾ ਜਿਹੜਾ, ਜਿੱਥੇ ਨਾ ਮੌਤ ਹੈ ਨਾ ਬੁਢਾਪਾ ਹੈ। ਸਦਾ ਦਾ ਜੀਵਨ ਅਰਬਾਂ ਖਰਬਾਂ ਸਾਲ ਦੇ ਗਈਏ ਇਹ ਵੀ ਗਲਤ ਹੈ, ਸਦਾ ਦਾ ਜੀਵਨ ਪ੍ਰਾਪਤ ਹੋ ਜਾਂਦਾ, ਮੁੜ ਕੇ ਮਰਦਾ ਹੀ ਨਹੀਂ, ਕਿਸੇ ਜੂਨ ਚ ਨਹੀਂ ਆਉਣਾ। ਜੇ ਇੱਥੇ ਆਉਣਾ ਵਾਹਿਗੁਰੂ ਜੀ ਭੇਜਦੇ ਆ ਵੀ ਜਾ ਸੰਸਾਰ ਦਾ ਬਹੁਤ ਬੁਰਾ ਹਾਲ ਹੋ ਰਿਹਾ, ਉਹਦੇ ਵਿੱਚ ਜਾ ਗਿਆ ਫਿਰ ਆ ਗਿਆ, ਉਹਨੂੰ ਕੰਡੀਸ਼ਨ ਹੁੰਦੀ ਹੈ ਵੀ ਇੰਨੇ ਸਾਲ ਵਾਸਤੇ ਤੁਹਾਨੂੰ ਭੇਜਦੇ ਆ, ਪਰ ਜੇ ਤੁਹਾਡਾ ਜੀ ਕਰਿਆ ਜਿੱਦਣ ਕਹੋਗੇ ਉਦਣੇ ਬੁਰਾ ਲੱਗਦਾ। ਗੁਰਮੁਖ ਆਵਾ ਜਾਏ ਇਨਸਾਨ, ਜਦ ਜੀ ਕਰਦਾ ਗੁਰਮੁਖ ਚ ਰਹਿ ਜਾਂਦਾ, ਜਦ ਜੀ ਕਰਦਾ ਆ ਜਾਂਦਾ। ਸੰਸਾਰ ਜੋ ਆਉਣਾ ਇਹ ਕਰਮਾਂ ਦਾ ਬੰਨਿਆ ਹੋਇਆ, ਉਹ ਇਹਨਾਂ ਨੂੰ ਦੱਸਣ ਵਾਸਤੇ ਆਉਂਦੇ ਆ ਕਿ ਵੀਰ ਸੇਵਾ ਕੋ ਦੋਏ ਭਲੇ ਸੰਤ ਕਰਾਮ, ਰਾਮ ਦੇ ਦਾਤਾ ਮੁਕਤ ਕੋ ਸੰਤ ਜਪਾਵੇ ਨਾ। ਉਹ ਨਾਮ ਜਪਾਉਣ ਵਾਸਤੇ ਜੀਵਾਂ ਨੂੰ ਜੰਦੂਤਾਂ ਤੋਂ ਛਡਾਉਣ ਵਾਸਤੇ ਆਇਆ ਕਰਦੇ, ਉਹਨਾਂ ਨੂੰ ਇਹ ਦੁਨੀਆਂ ਨਾਲ ਕੋਈ ਲਗਾਉ ਨਹੀਂ ਹੁੰਦਾ, ਨਾ ਕਿਸੇ ਡੇਰਿਆਂ ਨਾਲ ਹੁੰਦਾ, ਨਾ ਕਿਸੇ ਜਾਇਦਾਦਾਂ ਨਾਲ ਹੁੰਦਾ, ਨਾ ਕਿਸੇ ਰਿਸ਼ਤੇਦਾਰਾਂ ਨਾਲ ਹੁੰਦਾ, ਕਾਹਦੇ ਨਾਲ ਵੀ ਹੁੰਦਾ। ਉਹਨਾਂ ਦੇ ਮੂਹਰੇ ਤਾਂ ਇੱਕ ਬੜਾ ਭਾਰਾ ਪ੍ਰੋਗਰਾਮ ਹੁੰਦਾ ਵੀ ਜੀਵਾਂ ਨੂੰ ਛਡਾਈਏ, ਜਿਹੜੇ ਤਰੀਕੇ ਨਾਲ ਇਹਨਾਂ ਦਾ ਸਮਾਂ ਲੰਘਦਾ ਜਾਂਦਾ, ਦਿਨ ਰਾਤ ਤੁਰੇ ਕਰਦੇ, ਉਹ ਉਹਨੂੰ ਭੇਜਿਆ ਜਾਂਦਾ। ਬਾਕੀ ਜਿਹੜਾ ਸੰਸਾਰ ਹੈ ਕਰਮਾਂ ਦਾ ਬੰਨਿਆ ਹੋਇਆ ਹੈ, ਉਹਨਾਂ ਨੂੰ ਪਤਾ ਹੁੰਦਾ ਵੀਰ ਜਿਸ ਮਰਨੇ ਤੇ ਜਗ ਕਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹਨਾਂ ਨੂੰ ਡਰ ਨਹੀਂ ਹੁੰਦਾ, ਬਾਕੀ ਸੰਸਾਰ ਡਰਦਾ ਕਿਉਂਕਿ ਅਗਲਾ ਪਤਾ ਨਹੀਂ, ਤੇ ਨਾ ਉਹਨਾਂ ਨੇ ਗੁਰੂ ਦੀ ਬਾਣੀ ਦੇ ਅੰਦਰ ਦਿੱਤੀ ਹੋਈ ਨਸੀਹਤ ਉਹਦੇ ਉੱਤੇ ਕੋਈ ਅਮਲ ਕਰੇ। ਗੁਰੂ ਕਹਿੰਦਾ ਪ੍ਰੇਮੀਆ ਤੂੰ ਇਹ ਸੰਸਾਰ 'ਚ ਆਇਆ, ਕੁਝ ਖੱਟਣ ਵਾਸਤੇ ਆਇਆ ਸੀ, ਲੇਕਿਨ ਤੂੰ ਤਾਂ ਇੱਥੇ ਹੀ ਫਸ ਕੇ ਬਹਿ ਗਿਆ, ਜਿੱਥੇ ਨਿਕਲ ਨਹੀਂ ਹੁੰਦਾ। ਤੇਰਾ ਹਾਲ ਉਹੀ ਹੈ ਜਿਵੇਂ ਗੁੜ ਹੁੰਦਾ ਹੈ, ਨਾਲਾ ਹੁੰਦਾ ਹੈ, ਉਹਦੇ 'ਚ ਕੋਈ ਮੱਖੀ ਗਿਰ ਜਾਵੇ ਫੰਗਾਂ ਨੂੰ ਗੁੜ ਚਿੰਬੜ ਜਾਂਦਾ, ਫਿਰ ਉਹ ਨਿਕਲ ਹੀ ਨਹੀਂ ਸਕਦੀ। ਆਹ ਹਾਲ ਗ੍ਰਿਸ਼ਤੀਆਂ ਦਾ ਹੈ, ਇੱਥੇ ਦੀ ਗੱਲ ਸੋਚਦੇ ਨੇ, ਇੱਥੇ ਦਾ ਜਗ ਮਿੱਠਾ ਲੱਗ ਰਿਹਾ ਤੇ ਅਗਲੇ ਦੇ ਵਿਸ਼ਵਾਸ ਨਹੀਂ ਲਿਆਉਂਦੇ, ਪਤਾ ਜਲ ਲੱਗੇਗਾ ਜਿਸ ਵਕਤ ਫੜ ਕੇ ਸਾਹਮਣੇ ਖੜੇ ਕਰਦਾ ਧਰਮਰਾਜ ਦੇ, ਫਿਰ ਉੱਥੇ ਕੁਛ ਹੁੰਦਾ ਨਹੀਂ। ਮਹਾਰਾਜ ਕਹਿੰਦੇ ਉੱਥੇ ਫਿਰ ਰੋਣ ਦਾ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ, ਇਸ ਤਰ੍ਹਾਂ ਨਾਲ ਪ੍ਰਮਾਣ ਕਰਨੇ।
ਆਖਰੀ ਦੇ ਵਿੱਚ ਕਰੋੜ ਖਰਬ ਗਿਰਾਂ ਜਾ ਰਹੀ ਇੱਥੇ ਦੇ ਬਾਦਸ਼ਾਹ ਨਾਲ ਸੁੱਖ ਹੈ ਜਿਹਨੂੰ ਬੈਕੁੰਠ ਕਹਿੰਦੇ।